निंदो निंदो मोको लोग निंदो 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 मोको लोग निंदो 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 मोको लोग निंदो 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 मोको लोग निंदो
ए शब्द जो है ये कबीर जी की रचना है गौड़ी राग दे विच है ते इस राग दे विच इस शब्द नू गायन कर रहे ने पैसा भाई हरजिंदर सिंह जी श्रीनगर वाले गौड़ी राग रात दे दूजे पैर दा राग है ते रहाउ दियां लाइना ते ही इस शब्द की धारना रखी गई है यानी कि जिहड़ी टेक रखी गई है निंदो निंदो मोगो लोग निंदो हुण इत्थे सब तो बड़ी जिहड़ी साडी कौम दी ट्रेजडी है किसे दी गल करन नूं भी असी निंदिया कहिंदे आ माफ करना उहनूं चुगली तां कह सकदे आ जिहड़ी उहदी पिठ विच असी गल करदे आ बैक बाइटिंग है उहनूं चुगली तां कह सकदे आ निंदिया की है निंदिया दे बारे भाई कान सिंह जी नाभा जिहड़ा इन्होंने महान कोश जिहनूं असीं एनसाइक्लोपीडिया कहिंदे आ डिक्शनरी भी कहिंदे आ उहदे विच भाई कान सिंह जी ने स्पष्ट कीता गुरु ग्रंथ साहिब जी दे विच इहदे अर्थ ने औगण कढ़न दी किरिया ते जिहनूं असीं इंग्लिश विच कहिंदे आ सेंश्योर सलेंडर खैलमी रप्रोच ते उस दे मुताबक इहदे अर्थ की ने दोष कहण दी किरिया जां गुणां दे विच दोष थापण दा कर्म ध्यान नाल सुने लफ्ज़ मैं सारे कह रहा ਉਹਦੇ ਗੁਣਾਂ ਦੇ ਵਿੱਚ ਗੁਣਾਂ ਨੂੰ ਵੀ ਔਗਣ ਕਰਕੇ ਦੱਸਣਾ ਜਦੋਂ ਕਿ ਹੈ ਗੁਣ ਤੇ ਜੋ ਪਰ ਸਾਨੂੰ ਪ੍ਰਭਾਵ ਦਿੱਤਾ ਜਾ ਰਿਹਾ ਉਹ ਪ੍ਰਭਾਵ ਇਹ ਆ ਵੀ ਕਿਸੇ ਦੀ ਵੀ ਹੁਣ ਦੇਖੋ ਨਾ ਜਿਸ ਤਰ੍ਹਾਂ ਗੁਰੂ ਡੰਮ ਚੱਲ ਰਿਹਾ ਬਾਬਾ ਡੰਮ ਚੱਲ ਰਿਹਾ ਉਹਦੇ ਬਾਰੇ ਕੋਈ ਵੀ ਗੱਲ ਕਰਦਾ ਇਹ ਤਾਂ ਜੀ ਸੰਤਾਂ ਦੀ ਨਿੰਦਿਆ ਕਰਦੇ ਆ ਹੁਣ ਮਾਫ ਕਰਨਾ ਮੈਂ ਉਹ ਲਫ਼ਜ਼ ਨਹੀਂ ਕਹਿੰਦਾ ਤੁਹਾਡੇ ਹਿਸਾਬ ਨਾਲ ਤਾਂ ਅਸੀਂ ਗੁਰਬਾਣੀ ਦੇ ਕੀ ਤੋਂ ਕਹੀਂ ਗਲਤ ਕਰ ਦੇਵਾਂਗੇ ਕਿਉਂਕਿ ਜਿਹੜੀ ਹਿਪੋਕ੍ਰੇਸੀ ਹੈ ਜਿਹੜੀ ਚੀਜ਼ ਦੁਬਧਾ ਪੈਦਾ ਕਰਦੀ ਹੈ ਉਹਨੂੰ ਗੁਰਮਤਿ ਪ੍ਰਵਾਨ ਨਹੀਂ ਕਰਦੀ ਗੁਰੂ ਦੀ ਗੱਲ ਦੱਸਣੀ ਤੇ ਜਿਹੜਾ ਗਲਤ ਕਰਮ ਹੋ ਰਿਹਾ ਉਹਨੂੰ ਪ੍ਰਗਟ ਕਰਕੇ ਦੱਸਣਾ ਇਹ ਨਿੰਦਿਆ ਨਹੀਂ ਹੈ ਜਦ ਗੁਰਮਤਿ ਸਰੀਰ ਨੂੰ ਸੰਤ ਨਹੀਂ ਮੰਨਦੀ ਇਹ ਨਿੰਦਿਆ ਕਿੱਦਾਂ ਹੋ ਗਈ ਫਿਰ ਇਹ ਮੈਂ ਨਹੀਂ ਕਹਿ ਰਿਹਾ ਗੁਰੂ ਸਾਹਿਬ ਕਹਿ ਰਹੇ ਨੇ ਸੇਵਕ ਗੁਰਮੁਖ ਸੰਤ ਜਨ ਸਾਧੂ ਜਨ ਉਹੀ ਜਿਹੜੇ ਵਿਅਕਤੀ ਨੇ ਜਿਹੜੇ ਅੱਜ ਸੰਤ ਕਹਾਉਂਦੇ ਨੇ ਉਹ ਆਪਣੇ ਆਪ ਨੂੰ ਸਾਧੂ ਕਾਹਤੇ ਨਹੀਂ ਕਹਾਉਂਦੇ ਜਿਹੜੀ 108 ਜੇ ਇੱਦਾਂ ਦੀ ਡਿਗਰੀ ਹੈ ਇਹ ਤਾਂ ਸਾਡੇ ਨਾਲ ਕੋਈ ਸੰਬੰਧਿਤ ਨਹੀਂ ਇਹ ਤਾਂ ਹਿੰਦੂ ਮਾਤਾ ਨਾਲ ਸੰਬੰਧਿਤ ਗੁਰੂ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਨਾਲ ਜੋੜਿਆ ਵੀ 1008 ਜਾਂ 108 ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਆਖਿਆ ਕੀਤੀ ਇੱਕ ਤੁਕ ਨੂੰ ਸਮਝਾਉਣ ਲਈ 7-7 14-14 ਵੀ ਕਈ ਥਾਂ ਦੇ ਉੱਪਰ ਐਗਜ਼ਾਮਪਲਾਂ ਦਿੱਤੀਆਂ ਪਰ ਮੇਨ ਚੀਜ਼ ਕੀ ਹੈ ਸਾਡੀ ਜਿਹੜੀ ਸਿੱਖ ਸੰਗਤ ਹੈ ਇਹ ਅਨਪੜ੍ਹ ਹੈ ਇਹਨਾਂ ਚ ਅੰਨੀ ਸ਼ਰਧਾ ਪਾਈ ਜਾ ਰਹੀ ਹੈ ਇਹਨਾਂ ਨੂੰ ਰੋਕਿਆ ਜਾ ਰਿਹਾ ਪੜ੍ਹਨ ਤੋਂ ਤਾਂ ਕਿ ਇਹ ਇਹਨਾਂ ਚ ਗਿਆਨ ਆ ਗਿਆ ਤੇ ਇਹਨਾਂ ਨੇ ਤਾਂ ਬਾਗੀ ਹੋ ਜਾਣਾ ਬਾਗੀ ਕਿਹਨਾਂ ਤੋਂ ਹੋਣਾ ਗੁਰੂ ਡੰਮ ਤੋਂ ਬਾਬਾ ਡੰਮ ਤੋਂ ਦੇਹਧਾਰੀਆਂ ਤੋਂ ਉਹ ਕਿੱਦਾਂ ਇਜਾਜ਼ਤ ਦੇ ਦੂਗੀ ਵੀ ਇਹਨਾਂ ਨੂੰ ਗਿਆਨ ਆ ਜਾਏ ਇੱਥੋਂ ਤੱਕ ਕਿਉਂਕਿ ਬੀਬੀਆਂ ਦੇ ਉੱਪਰ ਸਭ ਤੋਂ ਪਹਿਲਾਂ ਸ਼ਰਧਾ ਹੁੰਦੀ ਹੈ ਤੇ ਬੀਬੀਆਂ ਤੋਂ ਹੀ ਬੈਨ ਲੱਗਾ ਜਾਂਦਾ ਬੀਬੀਆਂ ਜੀ ਪਾਠ ਨਹੀਂ ਕਰ ਸਕਦੀਆਂ ਬੀਬੀਆਂ ਅੰਮ੍ਰਿਤ ਸੰਚਾਰ ਚ ਨਹੀਂ ਸ਼ਾਮਲ ਹੋ ਸਕਦੀਆਂ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ ਕਿਉਂ ਵੀ ਜੇ ਬੀਬੀਆਂ ਨੂੰ ਅਕਲ ਆ ਗਈ ਕਿਉਂਕਿ ਉਹੀ ਬੀਬੀ ਕੱਲੋਂ ਮਾਈ ਭਾਗੋ ਬਣ ਗਈ ਤਾਂ ਸਿੰਘਾਂ ਨੇ ਮਗਰ ਲਾ ਕੇ ਕੰਮ ਫਿੱਟ ਕਰ ਦੇਣਾ ਇਹਨਾਂ ਦਾ ਤਾਂ ਹੀ ਸਿਆਣੇ ਕਹਿੰਦੇ ਨੇ ਬੀ ਬੀਬੀਆਂ ਜਿੱਥੇ ਸ਼ਰਧਾ ਰੱਖਣ ਉਹ ਸਾਧ ਕਦੀ ਭੁੱਖਾ ਨਹੀਂ ਮਰਦਾ ਇਹ ਮੈਂ ਨਿੰਦਿਆ ਦੀ ਥੋੜੀ ਜਿਹੀ ਤੁਹਾਨੂੰ ਸਪਸ਼ਟੀਕਰਨ ਕੀਤਾ ਹੁਣ ਕਬੀਰ ਜੀ ਦੇ ਵੇਲੇ ਕੋਈ ਸਾਧ ਹੈ ਨਾ ਸੀ ਗੁਰੂ ਅਰਜਨ ਸਾਹਿਬ ਜੀ ਵੇਲੇ ਕੋਈ ਸਾਧ ਸੰਤ ਹੈ ਨਾ ਸੀ ਸੀ ਉਹਨਾਂ ਨੇ ਕਿਉਂ ਨਹੀਂ ਇਸ ਚੀਜ਼ ਨੂੰ ਇੰਪੋਰਟੈਂਸ ਦਿੱਤੀ ਹੁਣ ਕਬੀਰ ਜੀ ਕਹਿੰਦੇ ਨੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਜਿਹੜਾ ਨਿੰਦੋ ਲਫ਼ਜ਼ ਹੈ ਗੁਰਬਾਣੀ ਦੇ ਵਿੱਚ ਪੁਰਾਤਨ ਪੰਜਾਬੀ ਦੇ ਵਿੱਚ ਦੱਦੇ ਨੂੰ ਹੋੜਾ ਦੇਣ ਲਈ ਹੋੜਾ ਲਾਉਣ ਲਈ ਕਈ ਵਾਰੀ ਊੜੇ ਨੂੰ ਔਂਕੜ ਲਾਇਆ ਜਾਂਦਾ ਸੀ ਤੇ ਇਹ ਇੱਕ ਵਚਨ ਤੇ ਇੰਪੈਰੇਟਿਵ ਦੇ ਹਿਸਾਬ ਨਾਲ ਗੱਲ ਕੀਤੀ ਜਿਹਨੂੰ ਅਸੀਂ ਅੰਨ੍ਹੇ ਪੁਰਖ ਕਹਿੰਦੇ ਹਾਂ ਹੁਣ ਕਬੀਰ ਜੀ ਕਹਿੰਦੇ ਨੇ ਨਿੰਦੋ ਨਿੰਦੋ ਮੇਰੀ ਨਿੰਦਿਆ ਕਰੋ ਰੱਜ ਕੇ ਕਰੋ ਮੋਕੋ ਲੋਕ ਨਿੰਦੋ ਉਹ ਦੁਨੀਆਂ ਦੇ ਲੋਕੋ ਮੈਨੂੰ ਰੱਜ ਕੇ ਨਿੰਦੋ ਕਹਿੰਦੇ ਮੈਨੂੰ ਭੰਡੋ ਰੱਜ ਕੇ ਭੰਡੋ ਮੇਰੇ ਔਗਣਾਂ ਨੂੰ ਵੀ ਭੰਡੋ ਕਬੀਰ ਜੀ ਕਹਿੰਦੇ ਨੇ ਨਿੰਦਾ ਜਨ ਕੋ ਖਰੀ ਜਨ ਕੌਣ ਜਿਹੜਾ ਉਹਦੇ ਹੁਕਮ ਚੱਲਦਾ ਉਸ ਵਾਹਿਗੁਰੂ ਜੀ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ ਇਸੇ ਕਰਕੇ ਦਾਸ ਬਾਰ ਬਾਰ ਤੁਹਾਨੂੰ ਬੇਨਤੀ ਕਰਦਾ ਹੁੰਦਾ ਇਹ ਬਹੁਤੀ ਕਹਿਣ ਦੀ ਲੋੜ ਨਹੀਂ ਪ੍ਰੋਗਰਾਮ ਬਹੁਤ ਚੰਗੇ ਨੇ ਇਹ ਹੋਮੇ ਨੂੰ ਪੱਠੇ ਪਾਉਣ ਵਾਲੀ ਗੱਲ ਹੈ ਕਿਉਂਕਿ ਜਿਹੜੇ ਔਗਣ ਨੇ ਜੋ ਮੇਰੇ ਔਗਣ ਆਫ ਦੀ ਏਅਰ ਮੈਨੂੰ ਦੱਸਦੇ ਨੇ ਦਾਸ ਕੋਸ਼ਿਸ਼ ਕਰਦਾ ਉਹਨਾਂ ਨੂੰ ਦੂਰ ਕਰਨ ਦੀ ਪਰ ਜਿਹੜੇ ਹਨੇਰੇ ਵਿੱਚ ਨੇ ਹਨੇਰੇ ਵਿੱਚ ਕੌਣ ਨੇ ਹੰਕਾਰੀ ਹੈ ਹਨੇਰਾ ਆਪਣੇ ਤੋਂ ਬਿਨਾਂ ਦੂਸਰੇ ਨੂੰ ਬਰਦਾਸ਼ਤ ਨਹੀਂ ਕਰਦਾ ਉਹ ਕਹਿੰਦਾ ਮੈਂ ਹੀ ਮੈਂ ਆ ਹਨੇਰੇ ਵਿੱਚ ਦੇਖ ਲਓ ਕੁਛ ਨਹੀਂ ਦਿਸਦਾ ਆਪਣਾ ਆਪ ਨਹੀਂ ਦਿਸਦਾ ਆਪਣਾ ਹੱਥ ਵੀ ਨਹੀਂ ਦਿਸਦਾ ਤੇ ਗੁਰੂ ਕੀ ਕਰ ਰਿਹਾ ਗੁਰੂ ਗਿਆਨ ਦਾ ਚਾਨਣ ਦੇ ਰਿਹਾ ਇਸੇ ਕਰਕੇ ਕਹਿੰਦੇ ਨੇ ਪ੍ਰਭੂ ਦੇ ਸੇਵਕ ਨੂੰ ਵਾਹਿਗੁਰੂ ਜੀ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ ਕਿਉਂ ਕਿਉਂਕਿ ਨਿੰਦਿਆ ਜਿਹੜੀ ਨਾ ਉਸ ਸੇਵਕ ਦਾ ਮਾਂ ਪਿਓ ਹੈ ਮੈਂ ਤਾਰੀ ਕੌਣ ਹਾਂ ਮੈਂ ਤਾਰੀ ਅਸੀਂ ਕਹਿੰਦੇ ਹਾਂ ਮਾਂ ਤੇ ਬਾਪ ਪਿਓ ਨਿੰਦਾ ਬਾਪ ਨਿੰਦਾ ਬੈ ਤਾਰੀ ਕਹਿੰਦੇ ਕਾਹਤੇ ਇਹ ਕਿਉਂ ਐਗਜ਼ਾਮਪਲ ਦਿੱਤੀ ਗਈ ਮਾਂ ਬਾਪ ਦੀ ਕਿਉਂਕਿ ਮਾਪੇ ਜਿਹੜੇ ਨੇ ਮਾਂ ਬਾਪ ਨੇ ਉਹ ਆਪਣੇ ਬੱਚੇ ਵਿੱਚ ਸ਼ੁਭ ਗੁਣ ਵੱਧਦੇ ਵੇਖਣਾ ਲੋੜਦੇ ਨੇ ਉਹ ਜਦੋਂ ਗਲਤੀ ਕਰਦਾ ਹੈ ਉਸ ਗਲਤੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਨੇ ਜੇ ਇਸ ਥਾਂ ਤੋਂ ਉਹ ਬੁਰਾਈਆਂ ਨੂੰ ਹਾਈਲਾਈਟ ਕੀਤਾ ਜਾਂਦਾ ਹੈ ਉਹ ਦੂਰ ਕਰਨ ਵਾਸਤੇ ਇਹ ਨਹੀਂ ਭੰਡੀ ਪ੍ਰਚਾਰ ਕਰਨ ਵਾਸਤੇ ਇਸੇ ਤਰ੍ਹਾਂ ਜਿਹੜਾ ਨਿੰਦਿਆ ਇਹ ਵੀ ਕੀ ਕਰਦੀ ਆ ਔਗਣ ਨਸ਼ਟ ਕਰਕੇ ਭਲੇ ਗੁਣਾਂ ਦੀ ਸਹਾਇਤਾ ਕਰਦੀ ਆ ਪਰ ਇਹ ਚ ਇੱਕ ਸ਼ਰਤ ਆ ਹੋਵੇ ਉਹ ਸੇਵਕ ਜਨ ਹੋਵੇ ਉਹ ਨਿੰਦਿਆ ਸੁਣਨ ਨੂੰ ਤਿਆਰ ਹੋਵੇ ਇਹ ਨਹੀਂ ਬਈ ਤੂੰ ਕੌਣ ਹੁੰਦਾ ਇਹ ਗੱਲ ਕਹਿਣੇ ਵਾਲਾ ਨਾ ਇਸ ਕਰਕੇ ਮੈਂ ਸਪਸ਼ਟ ਕੀਤਾ ਕਿਉਂਕਿ ਇਹ ਸਾਨੂੰ ਬਹੁਤ ਗਲਤ ਫਹਿਮੀਆਂ ਪਾਈਆਂ ਹੋਈਆਂ ਨੇ ਅਜੇ ਵੀ ਪਾਈਆਂ ਜਾ ਰਹੀਆਂ ਨੇ ਇੱਥੋਂ ਤੱਕ ਵੀ ਕਿਹਾ ਉਹਨਾਂ ਨੂੰ ਨਾ ਜੀ ਸੁਣਿਆ ਕਰੋ ਮੈਂ ਵੀ ਕਹਿੰਦਾ ਸਾਨੂੰ ਨਾ ਸੁਣਿਆ ਕਰੋ ਹਾਂ ਇੱਕ ਗੱਲ ਜ਼ਰੂਰ ਆ ਅਸੀਂ ਕੀ ਕਹਿੰਦੇ ਹਾਂ ਵੀ ਜਿਹੜੀ ਗੱਲ ਮੇਰੇ ਵੱਲੋਂ ਪਰਸਨਲ ਤੌਰ ਤੇ ਤੁਹਾਨੂੰ ਕਹੀ ਜਾਂਦੀ ਆ ਉਹਨੂੰ ਨਾ ਸੁਣੋ, ਪਰ ਜਿਹੜੀ ਗੁਰੂ ਦੀ ਗੱਲ ਆ ਉਹ ਤਾਂ ਸੁਣੋ ਨਾ। ਕਬੀਰ ਜੀ ਕਹਿੰਦੇ ਨੇ ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਹੁਣ ਇਹਦਾ ਮਤਲਬ ਇਹ ਨਹੀਂ ਵੀ ਕਬੀਰ ਜੀ ਨੇ ਪ੍ਰਵਾਨ ਕਰ ਲਿਆ ਵੀ ਬੈਕੁੰਠ ਕੋਈ ਚੀਜ਼ ਹੈ, ਕਿਉਂਕਿ ਕਬੀਰ ਜੀ ਕਹਿੰਦੇ ਨੇ ਨਾ ਸੁਰਗ ਨਰਕ ਦੋ ਕਿਆ ਵਿਚਾਰੇ, ਸੰਤ ਨੂੰ ਦੋ ਇਰਾਦੇ, ਜਿਹੜੇ ਰੱਬ ਦੇ ਸੇਵਕ ਨੇ ਉਹ ਇਹਨਾਂ ਦੋਹਾਂ ਨੂੰ ਕੰਡੈਮ ਕਰਦੇ ਨੇ, ਕੋਈ ਨਰਕ ਨਹੀਂ ਕੋਈ ਸੁਰਗ ਨਹੀਂ, ਕਿਤੇ ਖਾਸ ਥਾਂ ਨਹੀਂ ਹੈ, ਇਹ ਸਾਡੀ ਮਨ ਦੀ ਅਵਸਥਾ ਹੈ। ਤੇ ਗੁਰਮੁਖ ਵਾਸਤੇ ਸਿੱਖ ਵਾਸਤੇ ਨਰਕ ਕੀ ਹੈ? ਉਸ ਪ੍ਰਭੂ ਤੋਂ ਵਿਛੜ ਜਾਣਾ ਜਿਹਨਾਂ ਜੀਵਾਂ ਦੇ ਜਿਹਨਾਂ ਸਿੱਖਾਂ ਦੇ ਅੰਮ੍ਰਿਤ ਵੇਲੇ ਵਿਛੜ ਕੇ ਮਾਫ ਕਰਨਾ ਉਹ ਨਰਕਾਂ ਵਿੱਚ ਰਹਿ ਰਹੇ ਨੇ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਉਸ ਮਾਲਕ ਦੀ ਸਿਫਤ ਸਲਾਹ ਭਾਵੇਂ ਅੱਧਾ ਸਕਿੰਟ ਭਾਵੇਂ ਇੱਕ ਸਕਿੰਟ ਜਾਂ ਕੁਆਟਰ ਸਕਿੰਟ ਮਾਈਕਰੋ ਸੈਕਿੰਡ ਵੀ ਵਾਹਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਉਹ ਸੁਰਗ ਵਿੱਚ ਨੇ। ਸੁਖਬੀਰ ਜੀ ਕਹਿੰਦੇ ਨੇ ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਜੋ ਲੋਕ ਇਹ ਔਗੁਣ ਨਸ਼ਟ ਕਰਨ ਤਾਂ ਹੀ ਬੈਕੁੰਠ ਵਿੱਚ ਜਾ ਸਕੀਦਾ ਹੈ। ਨਿੰਦਾ ਕੀ ਹੈ? ਔਗੁਣਾਂ ਨੂੰ ਨਸ਼ਟ ਕਰਨ ਦੀ ਕਿਰਿਆ, ਕਿਉਂਕਿ ਇਸ ਤਰ੍ਹਾਂ ਆਪਣੇ ਔਗੁਣ ਛੱਡ ਕੇ ਨਾਮ ਪਦਾਰਥ ਮਨੇ ਵਸਾਈਏ, ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਜਿਹੜਾ ਅੰਦਰ ਹੈ ਉਹਦੀ ਜਾਗ੍ਰਿਤੀ ਕਰਕੇ ਫਿਰ ਮਹਿਸੂਸ ਹੋਣ ਲੱਗ ਪੈਂਦਾ ਓਹੋ ਇਹ ਤਾਂ ਅੰਦਰ ਹੀ ਸੀ, ਸਾਨੂੰ ਪਤਾ ਹੀ ਨਹੀਂ ਲੱਗਾ। ਕਬੀਰ ਜੀ ਕਹਿੰਦੇ ਨੇ ਸ਼ੁੱਧ ਭਾਵਨਾ ਦੇ ਨਾਲ ਅਸੀਂ ਆਪਣੇ ਔਗਣ ਨਸ਼ਟ ਹੁੰਦੇ ਸੁਣੀਏ, ਜੇ ਹਿਰਦਾ ਸ਼ੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ ਤਾਂ ਉਹ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿੱਚ ਸਹਾਇਤਾ ਕਰਦਾ। ਜਿਹੜੇ ਸਾਡੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ, ਉਹ ਕਿਰਿਆ ਸ਼ੁਰੂ ਹੋ ਜਾਂਦੀ ਹੈ। ਕਬੀਰ ਜੀ ਹੋਰ ਕਹਿੰਦੇ ਨੇ ਇਸ ਦੂਜੇ ਬੰਦ ਵਿਚ, ਨਿੰਦਾ ਕਰੇ ਸੋ ਹਮਰਾ ਮੀਤ, ਜੋ ਸਾਡੀ ਨਿੰਦਿਆ ਕਰਦਾ ਹੈ ਸਾਨੂੰ ਭੰਡਦਾ ਹੈ, ਭੰਡਦਾ ਮਤਲਬ ਕੀ ਹੈ, ਸਾਡੇ ਔਗਣ ਸਾਨੂੰ ਦੱਸਦਾ ਹੈ, ਉਹ ਸਾਡਾ ਮਿੱਤਰ ਹੈ। ਅੱਜ ਦਾ ਸਿੱਖ ਸਮਝਣ ਨੂੰ ਤਿਆਰ ਹੈ? ਨਹੀਂ, ਬਿਲਕੁਲ ਨਹੀਂ। ਉਹ ਤਾਂ ਕਹਿੰਦੇ ਨੇ ਗੱਲ ਕੀਤੀ ਕਿਉਂ ਸਾਡੇ ਬਾਰੇ, ਕਿਉਂ? ਨਿੰਦਕ ਮਾਂ ਹਮਾਰਾ ਚੀਤ, ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿਚ ਰਹਿੰਦੀ ਹੈ, ਭਾਵ ਅਸੀਂ ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ। ਕਬੀਰ ਜੀ ਕਹਿੰਦੇ ਨੇ ਨਿੰਦਾ ਸੋ ਜੋ ਨਿੰਦਾ ਹੋ ਰਹਿ, ਹੋ ਰਹੇ ਦਾ ਹੁੰਦਾ ਰੋਕਣਾ। ਕਹਿੰਦੇ ਨੇ ਅਸਲ ਵਿੱਚ ਜਿਹੜਾ ਸਾਡਾ ਮੰਦਾ ਚਿਤਵਨ ਵਾਲਾ ਮਨੁੱਖ ਆ ਨਾ, ਉਹ ਸਾਡੇ ਐਬ ਨਸ਼ਰ ਹੋਣੋਂ ਰੋਕਦਾ, ਵੀ ਲੋਕਾਂ ਚ ਨਾ ਆ ਜਾਣ। ਪਹਿਲਾਂ ਇਹਨੂੰ ਸਮਝਾ ਲਈਏ, ਕਹਿੰਦੇ ਨਿੰਦਕ ਤਾਂ ਸਗੋਂ ਇਹ ਚਾਹੁੰਦਾ ਇਨਡਾਇਰੈਕਟਲੀ ਕਿ ਸਾਡਾ ਜੀਵਨ ਚੰਗਾ ਬਣ ਜਾਏ। ਇਹ ਗੱਲ ਵੱਖਰੀ ਹੈ ਕਿ ਅਸੀਂ ਸਮਝਦੇ ਹਾਂ, ਹੱਦ ਹੋ ਗਈ, ਇਹਦੀ ਹਿੰਮਤ ਕਿੱਦਾਂ ਪੈ ਗਈ ਗੱਲ ਕਰਨ ਦੀ। ਕਬੀਰ ਜੀ ਕਹਿੰਦੇ ਨੇ ਨਿੰਦਾ ਹਮਰੀ ਪ੍ਰੇਮ ਪਿਆਰ। ਕਹਿੰਦੇ ਨੇ ਜਿਉਂ ਜਿਉਂ ਸਾਡੀ ਨਿੰਦਿਆ ਹੁੰਦੀ ਹੈ ਨਾ, ਤਿਉਂ ਤਿਉਂ ਸਾਡੇ ਅੰਦਰ ਵਾਹਿਗੁਰੂ ਜੀ ਦਾ ਪ੍ਰੇਮ ਪਿਆਰ ਪੈਦਾ ਹੁੰਦਾ, ਵੀ ਸੱਚੇ ਪਾਤਸ਼ਾਹ ਮੇਰਾ ਕਰ। ਕਿਉਂ? ਕਿਉਂਕਿ ਸਾਡੀ ਨਿੰਦਿਆ ਸਾਨੂੰ ਔਗਣਾਂ ਵੱਲੋਂ ਬਚਾਉਂਦੀ ਹੈ। ਨਿੰਦਾ ਹਮਰਾ ਕਰੇ ਉਧਾਰ, ਕਬੀਰ ਜੀ ਕਹਿੰਦੇ ਨੇ ਜਨ ਕਬੀਰ ਕੋ ਨਿੰਦਾ ਸਾਰ, ਸਾਰ ਕੀ ਹੈ ਨਿਚੋੜ। ਕਹਿੰਦੇ ਨੇ ਬਸ ਔਗਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ, ਇਹੀ ਗੱਲ ਹੈ ਦਾਸ ਕਬੀਰ ਲਈ। ਪਰ ਵਿਚਾਰਾ ਨਿੰਦਕ ਉਹ ਦੂਜਿਆਂ ਦੀ ਔਗਣਾਂ ਦੀਆਂ ਗੱਲਾਂ ਕਰ ਕਰਕੇ ਆਪ ਉਹਨਾਂ ਔਗਣਾਂ ਵਿਚ ਡੁੱਬ ਜਾਂਦਾ, ਤੇ ਅਸੀਂ ਆਪਣੇ ਔਗਣਾਂ ਦੀ ਚੇਤਾਵਨੀ ਮਿਲ ਗਈ ਆ, ਉਹਨਾਂ ਤੋਂ ਬਚ ਕੇ ਉਸ ਸਤਿਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਦੇ ਆ। ਜਾਣੀ ਕਿ ਪਰਮਾਤਮਾ ਦੀ ਬੰਦਗੀ ਵਾਲੇ ਬੰਦੇ ਆਪਣੀ ਨਿੰਦਿਆ ਤੋਂ ਘਾਬਰਦੇ ਨਹੀਂ।